पयो मेल जब आनंदपुर चौंदिश ते सिख आए।
आनंदपुर साहब बहुत वड्डा भारी मेल होया संगत दा। चारां दिशावां तों बेअंत गुरु कीआं साजियां नवाजियां संगतां आईआं हन।
भई पीर दी रग तहां दरस चाए अधिकाए।
इन्नी संगत आनंदपुर साहब भी तिल सुट्टण नूं थां ना नजर आवे। बहुत गुरु की संगत इकत्र होई, सब दे मन विच सतगुरु जी दे दर्शनां दी अधकाए बहुत भारी इच्छा है, दर्शनां दी कांखा है।
चौपाई तबे मेवरो गुर टिग गयो।
जदों बेअंत संगत आ गई तो मेवड़ा महाराज जी दे चरणा विच आया।
थिर वै अर्ज गुजारत पयो।
गुरु चरणा च थिर हो के उहने बेनती कीती।
महाराज संगत समुदाई
कलगीधर पातशाह बेअंत गुरु कीआं साजियां नवाजियां संगतां आप जी दे दर्शनां दी कांखा रख के आईआं हन।
सुन आयस चौंदिश ते आई।
जिथे जिथे आप जी दे हुक्मनामे पहुंचे, आप जी दे पावन हुक्मनामिआं नूं सरवण करके संगत आई है चारां दिशावां तों।
पांचत दर्शन चंद तुहारे।
आप जी दे चन्न जैसे सोहणे दर्शन गुरसिख करना चाहुंदे हन।
जिम चकोर तिम मिले हजारों।
महाराज जिवें चकोर चन्न नूं वेखणा चाहुंदी है, जिवें चकवी सूरज नूं वेखणा चाहुंदी है, जिवें कमल दा फुल सूरज नूं वेखणा चाहुंदा है, इसे तरह महाराज आप जी दे गुरसिख आप जी दे दर्शन करना चाहुंदे हन।
सागर सम उमड़े गन आए।
इदां कह सकदे आ भी समुंदर वांगू उमड़ उमड़ के संगत, जिवें चन्न नूं वेख के समुंदर उछलदा ना पुन्नियां दी रात नूं, ਇਦਾਂ ਸੰਗਤ ਉਮੜ ਕੇ ਆਈ ਆ ਸਮੁੰਦਰ ਵਾਂਗੂ ਤੇ ਆਪ ਜੀ ਦੇ ਚੰਨ ਜੈਸੇ ਸੋਹਣੇ ਮੁਖੜੇ ਦੇ ਦੀਦਾਰ ਸਾਰੀ ਸੰਗਤ ਚਾਹੁੰਦੀ ਹੈ।
ਚੌਂਦਿਸ਼ਪੁਰ ਕੇ ਡੇਰੇ ਪਾਏ।
ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਸੰਗਤਾਂ ਬਹੀਰਾਂ ਘੱਤ ਕੇ ਆਈਆਂ, ਡੇਰੇ ਲੱਗੇ ਹੋਏ ਨੇ।
ਸੁਣ ਕਲਗੀ ਤਰ ਹੁਕਮ ਬਖਾਨਾ।
ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਹੁਕਮ ਕੀਤਾ,
ਜਹਾਂ ਦਮਦਮਾ ਊਚ ਮਾਨਾ।
ਜਿੱਥੇ ਉੱਚਾ ਦਮਦਮਾ ਹੈ, ਜਿੱਥੇ ਅੱਜ ਕੱਲ ਖਾਲਸੇ ਪੰਥ ਦਾ ਮਹਾਨ ਤਖਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ, ਇਹ ਉੱਚਾ ਟਿੱਲਾ ਉੱਚਾ ਪਹਾੜ ਹੁਣ ਵੀ ਜਦੋਂ ਜਾਓ ਤੇ ਉੱਚੇ ਥਾਂ ਤੇ ਮਹਾਰਾਜ ਜੀ ਦਾ ਸਥਾਨ ਹੈ। ਕਹਿਣ ਲੱਗੇ ਜੋ ਉੱਚਾ ਦਮਦਮਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲਾ,
ਇਸ ਕੇ ਨਿਕਟ ਉਤੰਗ ਸਥਾਨਾ।
ਦਮਦਮਾ ਸਾਹਿਬ ਦੇ ਕਿਉਂਕਿ ਲਾਗੇ ਹੀ ਮਹਾਰਾਜ ਜੀ ਦਾ ਸਥਾਨ ਦਮਦਮਾ ਸਾਹਿਬ ਹੈ, ਕਹਿੰਦੇ ਬਿਲਕੁਲ ਉਹਦੇ ਲਾਗੇ ਜੋ ਉੱਚੀ ਚੋਟੀ ਹੈ,
ਤਹਾਂ ਸੁਧਾਰੂ ਬਹੁ ਮੈਦਾਨਾ।
ਉੱਥੇ ਸਾਹਮਣੇ ਖੁੱਲਾ ਮੈਦਾਨ ਹੈ, ਉਸ ਜਗ੍ਹਾ ਨੂੰ ਸੁਧਾਰੋ, ਯਾਨੀ ਕਿ ਚੰਗੀ ਤਰ੍ਹਾਂ ਸਾਫ਼ ਸਫਾਈ ਕਰੋ।
ਹੁਣ ਸ਼ਮਿਆਨੇ ਤਾਂ ਲਗਾਓ।
ਔਰ ਉੱਥੇ ਸ਼ਮਿਆਨੇ ਚੰਗੀ ਤਰ੍ਹਾਂ ਤਾਣ ਦਿਓ।
ਤੰਬੂ ਰੁਚਿਰ ਕਨਾਤ ਤਨਾਵੋ।
ਇੱਕ ਤੰਬੂ ਜਿੱਥੇ ਸਾਡਾ ਤਖ਼ਤ ਲੱਗਣਾ ਉੱਥੇ ਲਾਉਣਾ, ਨਾਲ ਤਖ਼ਤ ਦੇ ਨਾਲ ਵੀ ਤੰਬੂ ਲੱਗਣਾ, ਵੀ ਉਹਦੇ ਅੰਦਰ ਕੋਈ ਜਾਵੇ ਨਾ। ਪਾਤਸ਼ਾਹ ਜੀ ਨੇ ਖੇਡ ਰਚਣੀ ਸੀ, ਕੌਤਕ ਰਚਣਾ ਸੀ, ਇਸ ਕਰਕੇ ਦੱਸ ਰਹੇ ਨੇ ਵੀ ਬਾਕੀ ਸਾਰੇ ਪਾਸੇ ਸ਼ਮਿਆਨੇ ਤਾਣ ਦਿਓ, ਜਿੱਥੇ ਸਾਡਾ ਤਖ਼ਤ ਲੱਗਣਾ ਉਹਦੇ ਨਾਲ ਇੱਕ ਤੰਬੂ ਲਾਉਣਾ ਹੈ।
ਸੁਨਤ ਮੇਵਰੋ ਬਾਹਰ ਆਇਓ।
ਤੰਬੂ ਦੇ ਆਲੇ ਦੁਆਲੇ ਕਨਾਤਾਂ ਤਾਣ ਦਿਓ, ਵੀ ਅੰਦਰ ਕੀ ਹੋ ਰਿਹਾ ਬਾਹਰ ਨਾ ਪਤਾ ਲੱਗੇ। ਇਹ ਹੁਕਮ ਸੁਣ ਕੇ ਮੇਵੜਾ ਮਹਾਰਾਜ ਜੀ ਦਾ ਬਾਹਰ ਆਇਆ।
ਸਭ ਕੋ ਹੁਕਮ ਹਜ਼ੂਰ ਸੁਣਾਇਓ।
ਕਲਗੀਧਰ ਜੀ ਦਾ ਹੁਕਮ ਸਾਰੀ ਸੰਗਤ ਨੂੰ, ਸੇਵਾਦਾਰਾਂ ਨੂੰ, ਮਸੰਦਾਂ ਨੂੰ ਸੁਣਾਇਆ।
ਤੂਰਨ ਦਾਸ ਸੰਭਾਰਨ ਕੀਨੇ।
ਜਿੰਨੇ ਦਾਸ ਸੀ ਸੇਵਾ ਕਰਨ ਵਾਲੇ ਸਾਰਿਆਂ ਨੂੰ ਸੰਭਾਲਿਆ, ਨਾਲ ਲਿਆ।
ਹੋਏ ਆਇਸ ਅਨੁਸਾਰ ਪ੍ਰਬੀਨੇ।
ਜਿਵੇਂ ਸਤਿਗੁਰੂ ਜੀ ਦੀ ਆਗਿਆ ਸੀ, ਪਾਤਸ਼ਾਹ ਜੀ ਦਾ ਹੁਕਮ ਸੀ, ਗੁਰਦੇਵ ਦੀ ਆਗਿਆ ਦੇ ਅਨੁਸਾਰ ਉਸੇ ਤਰ੍ਹਾਂ ਹੀ ਸੇਵਾ ਕਰਨ ਲੱਗੇ।
ਲਗ ਨਰ ਗਨ ਸੋ ਥਾਏ ਸੁਧਾਰੀ।
ਕਿਉਂਕਿ ਕੱਖ ਕੰਡਾ ਸੀ, ਪਹਾੜੀ ਇਲਾਕਾ ਹੈ, ਤੋ ਪਹਿਲਾਂ ਸਾਰੇ ਸਿੱਖਾਂ ਨੇ ਰਲ ਕੇ ਉਹਦੀ ਸਫਾਈ ਕੀਤੀ, ਦਾਤੀਆਂ ਲੈ ਕੇ, ਹੋਰ ਕਈਆਂ ਆਦਿਕ ਲੈ ਕੇ ਸਾਰੀ ਜਗ੍ਹਾ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕੀਤੀ। ਜਿਹੜਾ ਕੋਈ ਰੋੜਾ ਪੱਥਰ ਕਿਤੇ ਖਿੰਡਿਆ ਸੀ ਉਹ ਚੁੱਕ ਕੇ ਪਾਸੇ ਕੀਤਾ।
ਬਿਕਮ ਹੋਤੀ ਕੀ ਨੀ ਸਮਸਾਰੀ।
ਜਗ੍ਹਾ ਥੋੜੀ ਜਿਹੀ ਪਹਿਲਾਂ ਉਬੜ ਖੂਬੜ ਸੀ, ਗੁਰਸਿੱਖਾਂ ਨੇ ਆਪ ਆਪਣੇ ਹੱਥੀਂ ਉਹ ਥੜਾ ਜਿਹਾ ਤਿਆਰ ਕੀਤਾ, ਸਾਰੀ ਜਗ੍ਹਾ ਸੰਗਤ ਦੇ ਬੈਠਣ ਵਾਸਤੇ ਤਿਆਰ ਕੀਤੀ।
ਉਨ ਤੰਬੂ ਇੱਕ ਰੁਚਿਰ ਲਗਾਇਓ,
ਫਿਰ ਇੱਕ ਬੜਾ ਸੁੰਦਰ ਤੰਬੂ ਉੱਥੇ ਲਾਇਆ ਹੈ, ਸਜਾਇਆ ਹੈ।
ਬਹੁਤ ਦਰਬ ਜਿਸ ਉੱਪਰ ਲਾਇਓ,
ਉਸ ਤੰਬੂ ਤੇ ਵੀ ਬਹੁਤ ਸਾਰਾ ਧਨ ਖਰਚਿਆ ਹੈ।
ਦੀਰਘ ਚੌਂਦਿਸ਼ ਤਨੀ ਕਨਾਤ,
ਹੋਰ ਉਹਦੇ ਆਲੇ ਦੁਆਲੇ ਦੀਰਘ ਵੱਡੀਆਂ ਕਨਾਤਾਂ ਤਾਣ ਦਿੱਤੀਆਂ ਵੀ ਤੰਬੂ ਦੇ ਅੰਦਰ ਕਿਸੇ ਨੂੰ ਕੁਝ ਪਤਾ ਨਾ ਲੱਗੇ।
ਲਾਲ ਰੰਗ ਕੀ ਸ਼ੁਭਤ ਬਨਾਤ,
ਕਹਿੰਦੇ ਜਿਹੜੀਆਂ ਕਨਾਤਾਂ ਲੱਗੀਆਂ ਉਹ ਲਾਲ ਰੰਗ ਦੀਆਂ ਹਨ, ਬੜੀਆਂ ਸੁੰਦਰ।
ਤਾਨ ਚਾਨਣੀ ਲੱਗ ਚੋ ਓਰ,
ਫਿਰ ਚਾਨਣੀ ਲਾ ਦਿੱਤੀ ਸਤਿਗੁਰੂ ਜੀ ਦੇ ਸੀਸ ਉੱਤੇ, ਚੰਦੋਆ ਤਾਣਿਆ ਹੈ।
ਰੇਸ਼ਮ ਜ਼ਰੀ ਲੱਗੀ ਜਿਸ ਡੋਰ,
ਇਹਨੂੰ ਰੇਸ਼ਮ ਦੀਆਂ ਡੋਰਾਂ ਦੇ ਨਾਲ ਬੰਨਿਆ ਤੇ ਜ਼ਰੀਦਾਰ ਕੱਪੜਾ ਚਾਰੇ ਪਾਸੇ ਜਿਹੜੀ ਝਾਲਰ ਹੈ ਚੰਦੋਏ ਦੀ, ਉਹ ਕਹਿੰਦੇ ਜਰੀ ਦੇ ਕੱਪੜੇ ਦੀ ਬਣੀ ਹੋਈ ਹੈ।
ਕਲਸ ਚੋਬ ਕੰਚਨ ਕੇ ਬਣੇ,
ਤੇ ਕਲਸ ਬੜਾ ਸੋਹਣਾ ਤੰਬੂ ਦੇ ਉੱਤੇ, ਉਹ ਵੀ ਸੋਨੇ ਦਾ ਬਣਿਆ ਹੋਇਆ, ਤੇ ਜਿਹੜੀਆਂ ਚੋਬਾਂ ਨੇ ਚੋਬਦਾਰ ਲੈ ਕੇ ਆਏ ਹੋਏ, ਉਹ ਚੋਬਾਂ ਵੀ ਸੋਨੇ ਦੀਆਂ ਹਨ।
ਦਮਕਤ ਹੀਰੇ ਉਜਲ ਕਨੇ,
ਉਹਨਾਂ ਵਿੱਚ ਹੀਰੇ ਜੜੇ ਹੋਏ ਦਮਕ ਰਹੇ ਨੇ, ਪ੍ਰਕਾਸ਼ ਰਹੇ ਨੇ। ਬਾਦਸ਼ਾਹੀ ਠਾਟ ਹੈ ਬਾਦਸ਼ਾਹ ਦਰਵੇਸ਼ ਸਤਿਗੁਰੂ ਜੀ ਦੇ ਘਰ ਦਾ।
ਮੁਕਤਾ ਝਾਲਰ ਸੁੰਦਰ ਸੋ ਹੈ,
ਮੋਤੀਆਂ ਦੀਆਂ ਮਲਾਵਾਂ ਦੀਆਂ ਝਾਲਰਾਂ ਕਹਿੰਦੇ ਉਹ ਚੰਦੋਏ ਦੇ ਨਾਲ ਲਟਕਦੀਆਂ ਨਜ਼ਰ ਆਉਂਦੀਆਂ ਹਨ।
ਅਵ ਲੋਕਤ ਸਭ ਕੇ ਮਨ ਮੋਹੈ,
ਜਿਹੜਾ ਵੇਖਦਾ ਉਹਦਾ ਮਨ ਮੋਹਿਆ ਜਾਂਦਾ। ਸੋਨੇ ਦੇ ਛੱਬੇ ਲਾ ਕੇ ਉਹ ਵੀ ਬੜੇ ਸੋਹਣੇ ਢੰਗ ਦੇ ਨਾਲ ਚੰਦੋਆ ਸਜਾਇਆ ਹੋਇਆ।
ਰਾਖਿਓ ਬੀਚ ਵਿਸਾਲ ਮਦਾਨੇ,
ਔਰ ਵਿਚਕਾਰ ਆਲੇ ਦੁਆਲੇ ਵੀ ਜਿਹੜੀਆਂ ਸੰਗਤ ਦੇ ਬੈਠਣ ਵਾਸਤੇ ਵੀ ਦੂਰ ਤੱਕ ਪੰਡਾਲ ਲੱਗਾ, ਉਹ ਸੱਜੇ ਖੱਬੇ ਦੂਰ ਤੱਕ ਲਾਲ ਰੰਗ ਦੀਆਂ ਕਨਾਤਾਂ ਲਾਈਆਂ। ਵਿਚਕਾਰ ਸੰਗਤ ਦੇ ਬੈਠਣ ਵਾਸਤੇ ਮੈਦਾਨ ਹੈ, ਤੇ ਜਿੱਥੇ ਸਤਿਗੁਰਾਂ ਦਾ ਆਸਣ ਹੈ ਉੱਚੇ ਥਾਂ ਤੇ ਹੈ, ਵੀ ਦੂਰੋਂ ਸੰਗਤ ਬੈਠ ਕੇ ਸਾਹਿਬ ਦੇ ਦਰਸ਼ਨ ਕਰ ਸਕੇ। ਇਸ ਢੰਗ ਨਾਲ ਦੀਵਾਨ ਸਜਾਇਆ ਤਖ਼ਤ ਕੇਸਗੜ੍ਹ ਸਾਹਿਬ ਤੇ।
ਇੱਕ ਪੋਰੇ ਤੇ ਆਵਨ ਜਾਣੇ,
ਇੱਕੋ ਦਰਵਾਜ਼ਾ ਬਾਹਰਲੇ ਪਾਸਿਓਂ ਰੱਖਿਆ ਅੰਦਰ ਆਉਣ ਲਈ ਤੇ ਜਾਣ ਲਈ। ਪਾਤਸ਼ਾਹ ਨੇ ਇਸ ਤਰੀਕੇ ਦੇ ਨਾਲ, ਕਿਉਂਕਿ ਗੁਰਦੇਵ ਨੇ ਲੀਲਾ ਰਚਣੀ ਹੈ, ਵੇਖਣਾ ਵੀ ਕਿਹੜਾ ਖਿਸਕਦਾ, ਕਿਹੜਾ ਜਾ ਰਿਹਾ, ਕਿਹੜਾ ਆ ਰਿਹਾ, ਇਸ ਕਰਕੇ ਦਰਵਾਜ਼ਾ ਇੱਕੋ ਹੀ ਰੱਖਿਆ ਬਾਹਰ ਨਿਕਲਣ ਤੇ ਅੰਦਰ ਆਉਣ ਦਾ।
ਕਰ ਸਭ ਕਿਰਤ ਜਾਏ ਤਬ ਦਾਸ,
ਜਦੋਂ ਸਾਰਾ ਦੀਵਾਨ ਸੱਜ ਕੇ ਤਿਆਰ ਹੋ ਗਿਆ, ਸੇਵਾਦਾਰਾਂ ਨੇ ਸਾਰੀ ਸੇਵਾ ਸੰਪੂਰਨ ਕੀਤੀ, ਫਿਰ ਆ ਕੇ ਕਲਗੀਧਰ ਜੀ ਨੂੰ ਦੱਸਿਆ।
ਸਤਿਗੁਰ ਪਾਸ ਕਰੀ ਅਰਦਾਸ,
ਬਾਜਾਂ ਵਾਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਗੁਰਸਿੱਖਾਂ ਨੇ ਅਰਦਾਸ ਕੀਤੀ, ਬੇਨਤੀ ਕੀਤੀ।
ਸੁਣ ਪ੍ਰਭ ਸੇਵਕ ਔਰ ਬੁਲਾਇਓ,
ਮਹਾਰਾਜ ਜੀ ਜਿਵੇਂ ਆਪ ਜੀ ਨੇ ਹੁਕਮ ਕੀਤਾ ਤਿਵੇਂ ਆਪ ਜੀ ਦੇ ਹੁਕਮ ਦੇ ਮੁਤਾਬਕ ਅਸੀਂ ਤੰਬੂ ਕਨਾਤਾਂ ਸ਼ਮਿਆਨੇ ਤਾਣ ਦਿੱਤੇ ਹਨ।
ਤਿੰਨ ਸੌ ਗੁਰ ਕੋ ਹੁਕਮ ਸੁਣਾਵੇ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਗੁਰਸਿੱਖਾਂ ਨੂੰ ਹੁਣ ਹੁਕਮ ਕਰਦੇ ਹਨ।
ਮੈਂ ਅੰਤਰ ਕੋ ਪ੍ਰਵਿਸ਼ਨ ਪਾਵੇ,
ਕਹਿੰਦੇ ਜਿਹੜਾ ਤੰਬੂ ਤਾਣਿਆ ਉਸ ਤੰਬੂ ਦੇ ਵਿੱਚ ਕੋਈ ਪ੍ਰਵੇਸ਼ ਨਾ ਕਰੇ। ਖਾਲਸਾ ਜੀ, ਜਿਹੜੀ ਚੀਜ਼ ਤੇ ਮੇਰੇ ਸਾਹਿਬਾਂ ਨੇ ਪਰਦਾ ਪਾਇਆ, ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਉਸ ਪਰਦੇ ਨੂੰ ਚੁੱਕ ਕੇ ਉਘੇੜ ਕੇ ਵੇਖੀਏ ਕਿ ਪਰਦੇ ਵਿੱਚ ਕੀ ਹੈ। ਕਲਗੀਆਂ ਵਾਲੇ ਪਾਤਸ਼ਾਹ ਆਪ ਜਾਣਨ ਕਿ ਉਸ ਪਰਦੇ ਵਿੱਚ ਮੇਰੇ ਪਾਤਸ਼ਾਹ ਨੇ ਕੀ ਲੀਲਾ ਵਰਤਾਉਣੀ ਹੈ। ਉਹ ਆਪ ਸਮਰੱਥ ਗੁਰਦੇਵ ਨੇ ਕੁਝ ਵੀ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਕਰਕੇ ਜੇ ਪਰਦਾ ਪਾਇਆ ਮੇਰੇ ਪਾਤਸ਼ਾਹ ਨੇ, ਉਹ ਤੰਬੂ ਰਚਿਆ, ਤੇ ਉਹਦੇ ਲਈ ਫਿਰ ਸਾਡਾ ਤਾਂ ਹੱਕ ਨਹੀਂ ਨਾ ਬਣਦਾ ਕਿ ਅਸੀਂ ਉਹ ਤੰਬੂ ਪਾੜ ਪਾੜ ਕੇ ਵੇਖੀਏ ਵੀ ਅੰਦਰ ਕੀ ਹੋਇਆ ਕੀ ਨਹੀਂ ਹੋਇਆ। ਖੈਰ ਰਹੋ ਵਿਚਾਰ, ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿਹੜਾ ਤੰਬੂ ਤਾਣਿਆ ਉੱਥੇ ਤਖ਼ਤ ਦੇ ਉੱਤੇ ਨਾਲ, ਉਹਦੇ ਵਿੱਚ ਕਿਸੇ ਨੇ ਪ੍ਰਵੇਸ਼ ਨਹੀਂ ਕਰਨਾ।
ਖਾਣ ਪਾਨ ਕਰਕੇ ਸਮੁਦਾਈ,
ਖਾਣ ਪਾਨ ਕਰਨ ਤੋਂ ਉਪਰੰਤ, ਕਿਉਂਕਿ ਸ਼ਾਮ ਇਹ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਸਾਰੀ ਤਿਆਰੀ ਹੋ ਗਈ ਸੀ, ਕਈ ਦਿਨ ਲੱਗੇ ਹੋਣਗੇ, ਤੋ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਸਾਰੀ ਤਿਆਰੀ ਸੰਪੰਨ ਹੋ ਗਈ।
ਸੁਪਤ ਜਥਾ ਸੁਖ ਨਿਸਾ ਬਿਤਾਈ,
ਰਾਤ ਪਈ ਲੰਗਰ ਪ੍ਰਸ਼ਾਦਾ ਛੱਕ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਹੋਏ।
ਪਈ ਪੌਰ ਸਤਿਗੁਰ ਪੁਰਮਾਇਓ,
ਪੌਰ ਹੋਈ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਉੱਠਣ ਦਾ ਨੇਮ ਹੈ। दिन चढ़िया ते गुरुदेव ने हुक्म कीता
सब संगत को दियो सुनायो
के सारी संगत नु साडा हुक्म सरवण करा दियो
दर्शन करो सकल हर खाए
के सारी संगत गुरु दरबार विच आवे ते आके दर्शन करे हाजरियां भरण
वांछत लियो कामना पाए
जो किसे दी वांछा कामना गुरु नानक साहब दे घर आके अरदास करो तुहाडियां कामनावां महाराज वड्डे सतगुरु गुरु नानक साहब जी पूरियां करनगे
सुन नकीब सब हिनके डेरे
महाराज जी दा हुक्म सुन के नकीब जिन्नियां संगतां दे आले दुआले आनंदपुर साहब डेरे सी उथे जा के नकीब ने उच्ची आवाज च होका दिता
जै कै हुक्म सुनायो टेरे
सतगुरु जी का हुक्मनामा सुनाया चलो संगत जी कलगीधर जी दे दरबार च हाजरियां भर के दर्शन करो
छोटो बड़ो धनी सिख निर्धन
कोई छोटा वड्डा धनी है निर्धनी है कोई भी सिख है खत्री है ब्राह्मण है शूद्र है वैश है चारा वर्णा दे गुरसिख सारे महाराज जी दे दरबार चावो
सब पहुंचो सतगुर के दर्शन
सारे आके कलगीधर जी दे दर्शन परसो महाराज जी दे पावन दर्शन परस के अपना जीवन सफल बनाओ
वस्त्र शस्त्र सब पहर शरीर
महाराज जी दा हुक्म सुनदिया नकीबा कोलो संगता ने वस्त्र शस्त्र शरीर ते धारण कीते
चले गुरु सिंह रवन सदीर
और सतगुरु जी दे दर्शन करन वास्ते जान दी तैयारी कर रहे इधर कलगीधर जी ने भी सोहने शस्त्र वस्त्र शरीर ते सजाए हन ते दीवान विच जान दी तैयारी कीती
जमर चारू तुर तो चित चोरत
महाराज जी दे सीस ते जदों पातशाह चलदे है चवर बरदार नाल नाल चवर चलाउंदे जा रहे ने बड़ा सुंदर
कलगी चुलत झलक छब छोरत
पातशाह जी दे सीस उत्ते बड़ी सुंदर कलगी चुल रही है जो बड़ी छबी पा रही शोभा पा रही है
संग बहुत सिखन पेट पीरा
नाल बहुत सारी संगत दी गुरसिखां दी भीड़ भी नाल है महाराज जी दे नाल नाल गुरसिख जा रहे ने
डेरे महंगे गुनी गहीरा
जिथे पातशाह जी ने दीवान सजाण दा हुक्म कीता यानी कि खालसे दी जन्म भूमि तख्त श्री केसगढ़ साहब जी वाले पवित्र स्थान ते अज पहली बारी दीवान सजन लगा है खालसे दी साजना इस धरती ते करनी है मानो ए धरती दी जुगां जुगांतरां दी अकाल पुरख अगे पुकार होवे कि हे अकाल पुरख जी मेरा भार निवारण वास्ते खालसे पंथ दी साजना इसे जगह ते करो ओ मानो धरती दी पुकार सुन के कलगीधर जी ने इत्थे दीवान सजाया है
गिलम गली च फर्श रमणी का
बड़े सोहने गिलम गलीचे विछे होए फर्श विछे होए कमाल ही होई पई आ गुरु दरबार दी शोभा दी
पशम रंग नाना बिदनी का
पशमीने दे कपड़ियां दियां झालरां लगियां होईयां नाना रंग बिरंगे उत्ते फुल बूटियां बहुत सारियां कढ़ाइयां कढ़ियां होईयां
हीरे जरत पुरट के पावे
कहिंदे जिहड़े महाराज जी दा तख्ता तख्त सोने दा है उहदे विच पावियां विच हीरे जड़े होए ने
सुंदर बीच प्रियंक सुहावे
बड़ा सोहना पलंगा पातशाह जी दा सोहना चांदी दा सोने दा बनिया होया
इस पर चढ़ बैठे दुति पावत
उस सोहने पलंगे ते पातशाह कलगीधर जी आख के सज गए बैठ के शोभा पाउण लगे
आवत चले सिख हर खावत
संगत आ रही है बारो बेरी महाराज जी दे दरबार चा के गुरुदेव दे दर्शन कर करके गुरसिख प्रसन्न हो रहे ने
दर्श लाल सा हृदय न थोरी
सब दे मन च दर्शना दी लालसा थोड़ी नहीं बहुती लालसा है के सतगुरु जी दे दर्शन परस परस के हिरदा आनंदत करिए
आन पहुचे श्री प्रभ ओरी
सारे गुरसिख वारो वेरी कतारां दे विच महाराज जी दे दरबार विच आ के दर्शन करन लगे
सोहत सुट सोडी कुल टीका
सोडियां दी कुल दे टीके कलगीधर साहिब सच्ची पातशाह सोहने सिंघासन ते बैठे शोभनीक होके दर्शन दे रहे ने
दर्शन करें भाव तर जी का
गुरु के सिख अपने हिरदे च भावना रख के बड़े प्रेम नाल महाराज जी दे दर्शन परस रहे ने दर्शन परसदियां कहिंदे दर्शन देख जीवा गुर तेरा दर्शन देख जीवा गुर तेरा
दर्शन देख जीवा गुर तेरा दर्शन देख जीवा गुर तेरा,
दर्शन देख जीवा गुर तेरा, दर्शन देख जीवा गुर तेरा,
दर्शन देख जीवा गुर तेरा, दर्शन देख जीवा गुर तेरा,
पूरन कर्म होए प्रभ मेरा, पूरन कर्म होए प्रभ मेरा,
पूरन कर्म होए प्रभ मेरा, पूरन कर्म होए प्रभ मेरा।
सतगुरु जी दे दर्शन कर करके गुरु जी के दर्शन को बल जाओ, वार न बलिहार न लख वरिया, नमो हो नाम साहेब को प्राण अधरिया। महाराज जी दे दर्शना तो बारे बारे जा रहे हैं।
जुगल चरण अंबुज अरनारे,
महाराज जी दे सोने दोवे चरण कहिंदे इन्ने सुंदर जिवें कमल दा फुल हुंदा अंबज। अंबज कहिंदे अंब नाम है पानी दा, पानी तो पैदा होया कमल। अरुनारे, अरुनारे दा मतलब हुंदा लाल। महाराज जी दे चरणा दा जिहड़ा रंग है ना ਉਹ ਲਾਲ ਹੈ, ਬੜੇ ਸੁੰਦਰ ਹਨ।
ਨੱਕ ਪਿਕ ਸੱਸ ਟੁਕਰਾ ਦੁਤਿਹਾਰੇ,
ਜਦੋਂ ਕਲਗੀਧਰ ਜੀ ਦੇ ਚਰਨਾਂ ਦੇ ਨੂੰਹ ਵੇਖੀਏ ਨਾ, ਉੱਤੇ ਨੂੰਹ ਨੇ ਜਿਹੜੇ, ਕਹਿੰਦੇ ਇੰਨੇ ਸੁੰਦਰ ਸਫੇਦ ਕਿ ਕਰੋੜਾਂ ਚੰਦਰਮਾ ਦੀਆਂ ਟੁਕੜੀਆਂ ਉਹਨਾਂ ਤੋਂ ਕੁਰਬਾਨ ਹੋ ਜਾਣ। ਚੰਨ ਦੇ ਟੁਕੜੇ ਉਹਨਾਂ ਚਰਨਾਂ ਦੇ ਨਖੂਨਾਂ ਤੋਂ ਆਹਾ ਕੁਰਬਾਨ ਹੋ ਜਾਣ।
ਮ੍ਰਿਦੁਲ ਅਧਿਕ ਰੇਖਾ ਜੁਤ ਤਰਵਾ,
ਮਹਾਰਾਜ ਜੀ ਦੀਆਂ ਤਲੀਆਂ ਬੜੀਆਂ ਮ੍ਰਿਦਲ ਕੋਮਲ ਤੇ ਵਿੱਚ ਰੇਖਾਵਾਂ ਬਣੀਆਂ ਹੋਈਆਂ। ਰੇਖਾਵਾਂ ਆਮ ਸਧਾਰਨ ਵਿਅਕਤੀਆਂ ਦੇ ਸਮਝ ਚ ਨਹੀਂ ਆਉਣ ਵਾਲੀਆਂ, ਰੇਖਾਵਾਂ ਵੀ ਬੜੀਆਂ ਅਸਚਰਜ ਹਨ।
ਸੋ ਦੁਤੀ ਜਾਣੇ ਜਿਨੇ ਨਿਹਰਵਾ,
ਆਹਾ ਕਹਿੰਦੇ ਜਿਹਨੇ ਇਸ ਦੁਤੀ ਨੂੰ ਵੇਖਿਆ ਉਹੀ ਜਾਣੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਲਗੀਧਰ ਦੇ ਚਰਨਾਂ ਦੀ ਇਸ ਕ੍ਰਾਂਤੀ ਨੂੰ, ਇਸ ਦੁਤੀ ਨੂੰ, ਇਸ ਪ੍ਰਕਾਸ਼ ਨੂੰ ਜਿਸ ਨੇ ਵੇਖਿਆ ਉਹੀ ਜਾਣਦਾ, ਇਹ ਬਿਆਨ ਵਿੱਚ ਨਹੀਂ ਆਉਣ ਵਾਲੀ ਖੇਡ, ਇਹ ਕਥਨ ਵਿੱਚ ਭਾਈ ਸਾਹਿਬ ਨੂੰ ਦਰਸ਼ਨ ਹੋ ਰਹੇ ਨੇ ਮਹਾਂ ਕਵੀ ਜੀ ਨੂੰ। ਤਾਂ ਹੀ ਦੱਸ ਰਹੇ ਹੈ ਨਾ ਕਿ ਜਿਹਨਾਂ ਦਰਸ਼ਨ ਕੀਤੇ ਨੇ ਉਹ ਜਾਣਦੇ ਹਨ।
ਜੁਗਲ ਜੰਗ ਕਦਲੀ ਇੱਕ ਸਾਰੀ,
ਮਹਾਰਾਜ ਜੀ ਦੀਆਂ ਜਿਹੜੀਆਂ ਜਾਂਘਾਂ ਲੱਤਾਂ ਹਨ ਉਹ ਜਿਵੇਂ ਕੇਲੇ ਦੇ ਬੂਟੇ ਦਾ ਤਣਾ ਹੁੰਦਾ ਨਾ ਇੱਕ ਸਾਰ, ਏਦਾਂ ਦੀਆਂ ਹਨ।
ਕੱਟ ਮੈਂ ਕਾਛੀ ਕੱਛੀ ਛਬ ਨਿਆਰੀ,
ਪੇੜ ਅੱਜ ਗੁਰਦੇਵ ਨੇ ਕਛਹਿਰਾ ਧਾਰਨ ਕੀਤਾ ਤੇ ਸਰੀਰ ਤੇ ਜਿਹੜਾ ਚੋਲਾ ਉਹਦਾ ਨੀਲਾ ਰੰਗ ਹੈ। ਇਹਦੇ ਬਾਰੇ ਕੇਸਰ ਸਿੰਘ ਛਿੱਬਰ ਜੀ ਹੋਰ ਬਹੁਤ ਸਾਰੇ ਵਿਦਵਾਨਾਂ ਨੇ ਦੱਸਿਆ ਕਿ ਜਿਸ ਦਿਨ ਕਲਗੀਧਰ ਜੀ ਨੇ ਖਾਲਸਾ ਸਾਜਿਆ ਆਪ ਨਿਲੰਬਰੀ ਬਾਣੇ ਵਿੱਚ ਪੰਜ ਸਿੰਘਾਂ ਨੂੰ ਵੀ ਨਿਲੰਬਰੀ ਬਾਣਾ ਬਖਸ਼ਿਸ਼ ਕੀਤਾ। ਤਬ ਉਪਜੇ ਸਿੰਘ ਭੁਜੰਗੀਏ ਨਿਲੰਬਰ ਧਾਰਾ, ਇਹ ਨਿਲੰਬਰੀ ਪੰਥ ਮਹਾਰਾਜ ਜੀ ਨੇ ਸਾਜਿਆ ਹੈ। ਤੋ ਗਰੀਬ ਨਵਾਜ ਪਾਤਸ਼ਾਹ ਨੇ ਅੱਜ ਤੇੜ ਕਛਹਿਰਾ ਧਾਰਨ ਕੀਤਾ ਹੋਇਆ।
ਕੁੰਬੀ ਡਿੰਬ ਸੁੰਡ ਭੁਜ ਦੰਡੇ,
ਅੱਗੇ ਪਾਤਸ਼ਾਹ ਪਜਾਮਾ ਵੀ ਪਾ ਲੈਂਦੇ ਸਨ, ਮਹਾਰਾਜ ਜੀ ਦੇ ਪਜਾਮੇ ਦੇ ਦਰਸ਼ਨ ਵੀ ਹੁੰਦੇ। ਭਾਈ ਡੱਲੇ ਦੇ ਘਰ ਦੇ ਵਿੱਚ ਦਮਦਮਾ ਸਾਹਿਬ ਦਰਸ਼ਨ ਕਰਾਉਂਦੇ, ਪਰ ਪਾਤਸ਼ਾਹ ਅੱਜ ਅੰਮ੍ਰਿਤ ਛਕਾਉਣ ਲੱਗੇ ਤੇ ਤੇੜ ਕਛਹਿਰਾ। ਹੁਣ ਵੀ ਜਦੋਂ ਪੰਜ ਸਿੰਘ ਅੰਮ੍ਰਿਤ ਛਕਾਉਣ ਲੱਗਦੇ ਤੇ ਪਜਾਮਾ ਉਤਾਰ ਦਿੰਦੇ, ਕਿਉਂਕਿ ਇਹ ਪੁਰਾਤਨ ਪੰਥ ਦੀ ਮਰਿਆਦਾ ਹੈ। ਪਰ ਹੁਣ ਅੱਜ ਕੱਲ੍ਹ ਕਈ ਵਾਰੀ ਵੇਖਣ 'ਚ ਇਹ ਵੀ ਆਉਂਦਾ ਵੀ ਪੰਜ ਸਿੰਘਾਂ ਵਿੱਚ ਜਿਵੇਂ ਨਗਰ ਕੀਰਤਨ ਵਿੱਚ ਕਈ ਸਿੰਘ ਪੰਜਾਂ ਦੀ ਸੇਵਾ ਕਰਦੇ ਤੇ ਉਹਨਾਂ ਪਜਾਮਾ ਪਾਇਆ ਹੁੰਦਾ, ਇਹ ਯੋਗ ਨਹੀਂ ਹੈ, ਇਹ ਮਰਿਆਦਾ ਨਹੀਂ। ਜੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਪਜਾਮਾ ਲਾਉਂਦੇ ਹੈ ਤੇ ਜਦੋਂ ਨਗਰ ਕੀਰਤਨ ਵਿੱਚ ਵੀ ਪੰਜ ਸਿੰਘ ਲੱਗਣ ਉਹਨਾਂ ਨੂੰ ਪਜਾਮਾ ਲਾ ਕੇ ਬਾਣੇ ਦੇ ਵਿੱਚ ਸੇਵਾ ਕਰਨੀ ਚਾਹੀਦੀ ਹੈ। ਬਾਣਾ ਸੰਪੂਰਨ ਹੈ, ਸ਼ਰਮ ਕਿਹੜੀ ਗੱਲੇ ਕਰਦੇ ਹੈ। ਕਛਹਿਰਾ ਗੋਡਿਆਂ ਤੱਕ ਲੰਮਾ ਪਾਉਣ ਜ਼ਰੂਰੀ ਹੈ ਵੀ ਉੱਚਾ ਨਿੱਕਾ ਜਿਹਾ ਪਾਉਣਾ ਕਛਹਿਰਾ, ਤੇ ਗੋਡਿਆਂ ਤੱਕ ਲੰਮਾ ਕਛਹਿਰਾ ਹੋਵੇ ਤੇ ਉਹਦੇ ਨਾਲ ਫਿਰ ਲਾਜ ਨਹੀਂ ਆਉਂਦੀ। ਉਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਾਣਾ, ਇਹਨੂੰ ਪਾਉਣ ਵੇਲੇ ਲਾਜ ਆਵਣੀ ਵੀ ਨਹੀਂ ਚਾਹੀਦੀ। ਸੋ ਪਾਤਸ਼ਾਹ ਜੀ ਨੇ ਅੱਜ ਤੇੜ ਕਛਹਿਰਾ ਧਾਰਨ ਕੀਤਾ ਹੈ।
ਕੁੰਬੀ ਡਿੰਬ ਸੁੰਡ ਭੁਜ ਦੰਡੇ।
ਮਹਾਰਾਜ ਜੀ ਦੇ ਜਿਹੜੇ ਭੁਜ ਦੰਡੇ ਬਾਹਾਂ ਨੇ, ਜਿਵੇਂ ਕਿਸੇ ਹਾਥੀ ਦੇ ਬੱਚੇ ਦੀਆਂ ਸੁੰਡਾਂ ਹੁੰਦੀਆਂ ਨੇ ਨਾ, ਬੜੀਆਂ ਬਲਵਾਨ, ਏਦਾਂ ਬਾਹਾਂ ਨੇ ਪਾਤਸ਼ਾਹ ਦੇ ਭੁਜ ਦੰਡੇ ਹਨ।
ਕੰਚਨ ਅੰਗਦ ਮੰਡਨ ਮੰਡੇ,
ਔਰ ਪਾਤਸ਼ਾਹ ਜੀ ਦੇ ਡੋਲਿਆਂ ਦੇ ਨਾਲ ਸੋਨੇ ਦੇ ਬਹੂਟੇ, ਅੰਗਦ ਕਹਿੰਦੇ ਨੇ ਬਹੂਟਿਆਂ ਨੂੰ, ਬਹੂਟੇ ਬੱਧੇ ਹੋਏ ਨੇ ਜਿਨ੍ਹਾਂ ਵਿੱਚ ਨੌ ਰਤਨ ਜੜੇ ਹੋਏ ਨੇ।
ਕੱਟ ਮੈਂ ਜਟਤ ਤੁਨੀਰ ਸੁਹਾਇਓ,
ਤੁਨੀਰ ਕਹਿੰਦੇ ਨੇ ਤੀਰਾਂ ਦੇ ਪੱਥੇ ਨੂੰ, ਲੱਕ ਦੇ ਨਾਲ ਇੱਕ ਪੇਟੀ ਬੰਨੀ ਹੈ ਮਹਾਰਾਜ ਨੇ, ਜਿਹਦੇ ਨਾਲ ਤੀਰਾਂ ਦਾ ਜਿਹੜਾ ਪੱਥਾ ਹੁੰਦਾ ਹੈ ਉਹ ਸੈੱਟ ਕੀਤਾ ਹੁੰਦਾ, ਉਹ ਮਹਾਰਾਜ ਜੀ ਨੇ ਪੇਟੀ ਚਮੜੇ ਦੀ ਆ, ਉਹ ਲੱਕ ਨਾਲ ਕਮਰ ਕੱਸਾ ਕੀਤੀ ਹੋਈ ਹੈ।
ਚੰਦਰ ਹਾਂਸ ਇੱਕ ਦਿਸ਼ ਛੱਬ ਪਾਇਓ,
ਚੰਦਰ ਹਾਂਸ ਕਹਿੰਦੇ ਨੇ ਤਲਵਾਰ ਨੂੰ, ਸ਼੍ਰੀ ਸਾਹਿਬ ਨੂੰ, ਭਗਉਤੀ ਨੂੰ, ਕਿਰਪਾਨ ਨੂੰ, ਇਹਦੇ ਕਈ ਨਾਮ ਹਨ ਤਲਵਾਰ ਦੇ। ਕਹਿੰਦੇ ਸ਼੍ਰੀ ਸਾਹਿਬ ਮਹਾਰਾਜ ਜੀ ਨੇ ਆਪਣੇ ਖੱਬੇ ਪਾਸੇ ਗਾਤਰੇ ਧਾਰਨ ਕੀਤੀ ਹੋਈ ਹੈ।
ਤਨੁਖ ਕਠੋਰ ਸਕੰਦੇ ਤਾਰਾ,
ਬੜਾ ਕਠੋਰ ਧਨਖ, ਜਿਹੜਾ ਨੌ ਟੰਕਾ ਧਨਖ ਹੈ ਉਹ ਮਹਾਰਾਜ ਜੀ ਨੇ ਆਪਣੇ ਮੋਢੇ ਤੇ ਧਾਰਨ ਕੀਤਾ ਹੋਇਆ।
ਕੋਸਨ ਲੱਗ ਜਿਸ ਕੀ ਹੈ ਮਾਰਾ,
ਇਹਦੀ ਮਾਰ ਕੋਹਾਂ ਤੱਕ ਹੈ, ਜਦੋਂ ਤੀਰ ਚਲਾਉਂਦੇ ਉਸ ਧਨਖ ਵਿੱਚੋਂ ਕੋਹਾਂ ਤੱਕ ਉਹ ਤੀਰ ਮਾਰ ਕਰਦਾ ਹੈ।
ਪੰਕਜ ਪਾਨ ਬਾਨ ਇੱਕ ਲੀਨੇ,
ਪਾਤਸ਼ਾਹ ਨੇ ਪੱਥੇ ਚੋਂ ਇੱਕ ਤੀਰ ਕੱਢਿਆ ਹੋਇਆ ਤੇ ਆਪਣੇ ਹੱਥ ਵਿੱਚ ਪਕੜਿਆ। ਇਹ ਅਕਸਰ ਗੱਲ ਕੀਤਾ ਜੀ, ਆਪਣੇ ਹੱਥ 'ਚ ਤੀਰ ਪਕੜ ਕੇ ਰੱਖਿਆ ਕਰਦੇ, ਕਈ ਵਾਰੀ ਕੱਢ ਲੈਣਾ ਤੀਰ, ਉਹਦੀ ਕਾਨੀ ਹੱਥ 'ਚ ਫੜ ਕੇ ਇੱਦਾਂ ਇੱਦਾਂ ਘੁਮਾਈ ਜਾਣਾ, ਇਹ ਮਹਾਰਾਜ ਜੀ ਦੀ ਲੀਲਾ ਹੁੰਦੀ ਸੀ। ਅੱਜ ਵੀ ਪਾਤਸ਼ਾਹ ਜੀ ਨੇ, ਵਿਸਾਖੀ ਦਾ ਦਿਨ ਹੈ, ਖਾਲਸੇ ਦੇ ਸਾਜਨਾ ਦਾ ਦਿਨ ਹੈ, ਖਾਲਸਾ ਸਾਜਣ ਤੋਂ ਪਹਿਲਾਂ ਦਾ ਵਰਤਾਰਾ ਦੱਸ ਰਹੇ ਨੇ ਕਿ ਮਹਾਰਾਜ ਜੀ ਦੇ ਹੱਥ ਵਿੱਚ ਤੀਰ ਹੈ ਤੇ ਤੀਰ ਦੀ ਟੰਡੀ ਫੜੀ ਹੋਈ ਹੈ ਪਿੱਛੋਂ ਡੰਡੀ, ਉਹਨੂੰ ਮਹਾਰਾਜ ਜੀ ਫੇਰ ਰਹੇ ਹਨ।
ਕਬ ਕਬ ਫੇਰ ਪਿਖੇ ਦ੍ਰਿਗ ਦੀਨੇ,
ਕਦੇ ਘੁਮਾਉਂਦੇ ਆ ਤੇ ਉਹਦੇ ਵੱਲ ਵੇਖਣ ਲੱਗ ਪੈਂਦੇ, ਜਿਹੜਾ ਤੀਰ ਹੈ ਮਹਾਰਾਜ ਜੀ ਦਾ ਉਹਦੀ ਮੁਖੀ ਵੱਲ ਵੇਖਦੇ ਨੇ।
ਅਸ ਉਤੰਗ ਸਿੰਘਨ ਕੀ ਨਿਆਈ,
ਔਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਮੋਢੇ ਨੇ ਉਹ ਉੱਚੇ ਨੇ, ਜਿਵੇਂ ਬੱਬਰ ਸ਼ੇਰ ਦੇ ਮੋਢੇ ਉੱਚੇ ਹੁੰਦੇ ਹਨ, ਏਦਾਂ ਮਹਾਰਾਜ ਜੀ ਦੇ ਮੋਢੇ ਉੱਚੇ ਹਨ।
ਜਾਮਾ ਗਰੇ ਬਿਮੋਲ ਸੁਹਾਈ,
ਬੜਾ ਕੀਮਤੀ ਜਾਮਾ, ਬੜਾ ਕੀਮਤੀ ਚੋਲਾ ਮਹਾਰਾਜ ਜੀ ਨੇ ਸਰੀਰ ਤੇ ਪਾਇਆ ਹੋਇਆ।
ਔਰ ਵਿਸਤਾਰ ਮੋਤੀਆਂ ਮਾਲਾ,
ਗਲ ਦੇ ਵਿੱਚ ਇੱਕ ਮੋਤੀਆਂ ਦੀ ਮਾਲਾ ਵੀ ਆ ਵੱਡੀ, ਜਿਹਦਾ ਬਹੁਤ ਜ਼ਿਆਦਾ ਵਿਸਥਾਰ ਹੈ, ਉਹ ਮੋਤੀਆਂ ਦੀ ਮਾਲਾ ਮਹਾਰਾਜ ਜੀ ਦੇ ਕੰਠ ਵਿੱਚ ਹੈ, ਸੁੱਚੇ ਮੋਤੀ ਵੀ ਬੜੇ ਕੀਮਤੀ ਹਨ।
ਚੁਲਤ ਚਮਕ ਦੁਤੀ ਹੋਤ ਉਜਾਲਾ,
ਤੇ ਪਾਤਸ਼ਾਹ ਦੇ ਸੀਸ ਉੱਤੇ ਚਬਰ ਝੁੱਲ ਰਿਹਾ ਹੈ ਸੋਨੇ ਦਾ, ਉਹ ਵੀ ਚਮਕਦਾ, ਗਲ ਵਿੱਚ ਪਾਈ ਮੋਤੀਆਂ ਦੀ ਮਾਲਾ ਵੀ ਚਮਕਦੀ ਹੈ।
ਸ਼ਮਸ ਬਦਨ ਪਰ ਸੁੰਦਰ ਸੋਈ,
ਆਹਾ ਕਰੋ ਜੀ ਦਰਸ਼ਨ ਬਾਜਾਂ ਵਾਲੇ ਸਾਹਿਬ ਦੇ ਸਰੂਪ ਦੇ, ਮੁੱਖ ਮੰਡਲ ਤੇ ਕਾਲੇ ਰੰਗ ਦਾ ਦਾੜਾ ਹੈ ਸਤਿਗੁਰੂ ਜੀ ਦਾ, ਬੜਾ ਸੁੰਦਰ ਇੱਕ ਸਾਰ ਬਰਾਬਰ ਦਾੜਾ ਹੈ ਸਤਿਗੁਰੂ ਜੀ ਦੇ ਮੁੱਖ ਤੇ।
ਮਧੂ ਪਾਵਲ ਪੰਕਜ ਪਰ ਹੋਈ,
ਤੇ ਦਾੜੇ ਦੇ ਕੇਸ, ਕੱਲਾ ਕੱਲਾ ਕੇਸ ਹਾਲੇ ਕਾਲਾ ਕੱਚ ਪਿਆ ਹੋਇਆ, ਬੜਾ ਸੁੰਦਰ ਤੇ ਕਾਲੇ ਵੀ ਅਸਚਰਜ ਰੰਗ ਦੇ ਕਾਲੇ ਹਨ, ਆਮ ਕਾਲੇ ਕੇਸਾਂ ਵਰਗੇ ਜਿਵੇਂ ਬੰਦਿਆਂ ਦੇ ਹੁੰਦੇ ਏਦਾਂ ਦੇ ਨਹੀਂ, ਕੇਸਾਂ ਵਿੱਚ ਚਮਕ ਹੈ ਮਹਾਰਾਜ ਜੀ ਦੇ। ਔਰ ਕਹਿੰਦੇ ਏਦਾਂ ਜਾਪਦੇ ਨੇ ਉਹ ਕੇਸ ਗੁਰਦੇਵ ਦੇ ਮੁੱਖ ਮੰਡਲ ਤੇ ਦਾੜੇ ਦੇ, ਮਾਨੋ ਜਿਵੇਂ ਚੰਦਰਮਾ ਕਮਲ ਦੇ ਫੁੱਲ ਨੂੰ ਆਲੇ ਦੁਆਲੇ ਭੌਰੇ ਆਨੇ, ਕਾਲੇ ਰੰਗ ਦੇ ਭੌਰੇ ਹੁੰਦੇ ਆ ਨਾ, ਭੌਰੇ ਮੰਡਰਾਏ ਹੋਣ ਤੇ ਕਮਲ ਦਾ ਫੁੱਲ ਚਿੱਟਾ ਹੁੰਦਾ, ਜਾਂ ਏਦਾਂ ਕਹਿ ਲਓ ਵੀ ਜਿਵੇਂ ਪੁੰਨਿਆਂ ਦੇ ਚੰਨ ਨੂੰ ਆਲੇ ਦੁਆਲੇ ਉਹ ਹਨੇਰੇ ਨੇ ਘੇਰਿਆ ਹੁੰਦਾ, ਏਦਾਂ ਪਾਤਸ਼ਾਹ ਦੇ ਮੁੱਖ ਮੰਡਲ ਉੱਤੇ ਉਹ ਦਾੜਾ ਕਾਲੇ ਰੰਗ ਦਾ ਅਤਿ ਸ਼ੋਭਨੀਕ ਹੋ ਰਿਹਾ, ਸਾਹਿਬ ਦੇ ਸੋਹਣੇ ਸਰੂਪ ਨੂੰ ਵੇਖ ਕੇ ਆ ਜਿਹੜੇ ਕੇਸ ਕੱਟਦੇ ਆ ਉਹਨਾਂ ਨੂੰ ਚੇਤਾ ਨਹੀਂ ਆਉਂਦਾ ਕਿ ਸਾਡੇ ਪਿਤਾ ਗੁਰਦੇਵ ਦਾ ਮੁੱਖ ਮੰਡਲ ਕੈਸਾ ਹੈ ਤੇ ਅਸੀਂ ਕੀ ਬਣੇ ਫਿਰਦੇ ਹਾਂ, ਕਿ ਉਹਨਾਂ ਦੀ ਸਿਮਰਤੀ ਵਿੱਚ ਇਹ ਗੱਲ ਨਹੀਂ ਆਉਂਦੀ ਕਿ ਜਿਸ ਗੁਰਦੇਵ ਨੇ ਸਾਨੂੰ ਕੇਸਾਂ ਦਾ ਦਾਨ ਬਖਸ਼ਿਸ਼ ਕੀਤਾ ਤੇ ਅਸੀਂ ਉਹਨਾਂ ਕੇਸਾਂ ਦੀ ਕਿਵੇਂ ਬੇਅਦਬੀ ਕਰ ਰਹੇ ਹਾਂ। ਗੁਰੂ ਖਾਲਸਾ ਜੀ, ਕੇਸਾਂ ਦੀ ਬੇਅਦਬੀ ਗੁਰਦੇਵ ਨੂੰ ਕਤਈ ਪਸੰਦ ਨਹੀਂ। ਗਰੀਬ ਨਵਾਜ ਪਾਤਸ਼ਾਹ ਨੇ ਖਾਸ ਕਰਕੇ ਹਦਾਇਤ ਕੀਤੀ, ਚਾਰ ਬੱਜਰ ਕੁਰੈਤਾਂ ਚੋਂ ਇੱਕ ਬੱਜਰ ਕੁਰੈਤ ਕੇਸਾਂ ਦੀ ਬੇਅਦਬੀ ਕਰਨੀ ਕਿਸੇ ਵੀ ਤਰੀਕੇ ਨਾਲ। ਅੱਜ ਕੱਲ੍ਹ ਕਈ ਤਰੀਕਿਆਂ ਨਾਲ ਕੇਸਾਂ ਦੀਆਂ ਬੇਅਦਬੀਆਂ ਕਰਨ ਦੇ ਤਰੀਕੇ ਨਜ਼ਰ ਆਉਂਦੇ ਹਨ, ਕੋਈ ਧਾਗੇ ਦੇ ਨਾਲ ਕੇਸ ਪੁੱਟੀ ਜਾਂਦਾ, ਮੈਂ ਅੰਮ੍ਰਿਤਧਾਰੀ ਮਾਫ ਕਰਨਾ ਅੰਮ੍ਰਿਤਧਾਰੀ ਗਾਤਰੇ ਕਿਰਪਾਨ ਹੁੰਦੀ ਮਾਈਆਂ ਬੀਬੀਆਂ ਦੇ, ਤੇ ਕਈ ਵਾਰੀ ਨਿਗਾਹ ਮਾਰੀਏ ਧਿਆਨ ਨਾਲ, ਵੈਸੇ ਬਹੁਤ ਘੱਟ ਵੇਖੀਦਾ ਹੈ, ਪਰ ਕਈ ਵਾਰੀ ਵੇਖੀਏ ਤੇ ਨੇਤਰਾਂ ਦੇ ਉੱਤੇ ਪਰਵੱਟੇ ਜਿਹੜੇ ਨੇ ਉਹ ਕੱਟੇ ਹੁੰਦੇ ਆ, ਨਾਲੇ ਅੰਮ੍ਰਿਤਧਾਰੀ ਹਨ। ਖਬਰੇ ਕਿਹੜਾ ਸੁਹੱਫਣ ਪ੍ਰਗਟ ਕਰਨਾ ਕੇਸ ਕਤਲ ਕਰਕੇ? ਕਿਸੇ ਵੀ ਤਰੀਕੇ ਦੇ ਨਾਲ ਕੇਸਾਂ ਦੀ ਬੇਅਦਬੀ ਉਹ ਨਹੀਂ ਕਰਨੀ। ਕਹਿੰਦੇ ਜੀ ਅਸੀਂ ਕੈਂਚੀ ਨਹੀਂ ਲਾਉਂਦੇ, ਧਾਗੇ ਦੇ ਨਾਲ ਪੁੱਟ ਦਿੰਦੇ ਹਾਂ ਕੇਸ। ਤਲਵਾਰ ਨਾਲ ਨਾ ਵੱਢੋ ਗਰਦਨ, ਰੱਸੇ ਨਾਲ ਫਾਹੇ ਟੰਗ ਕੇ ਕਿਸੇ ਨੂੰ ਮਾਰ ਦਿਓ, ਲੱਗਦੀ 302 ਹੀ ਹੈ। ਉੱਥੇ ਜੱਜ ਇਹ ਨਹੀਂ ਕਹਿੰਦਾ ਵੀ ਤੂੰ ਤਲਵਾਰ ਨਾਲ ਮਾਰਿਆ ਤੇ ਤੇਰੇ ਤੇ ਘੱਟ ਲੱਗੂ, ਜਾਂ ਤੂੰ ਇਹ ਫਾਹੇ ਟੰਗ ਕੇ ਮਾਰਿਆ ਤੇ ਘੱਟ, ਸਜ਼ਾ ਬਰਾਬਰ ਹੀ ਹੁੰਦੀ ਹੈ। ਕੇਸ ਕਤਲ ਕਰਨ ਦਾ ਮਤਲਬ ਹੈ ਵੀ ਕਿਸੇ ਵੀ ਤਰੀਕੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਇਹ ਪਾਤਸ਼ਾਹ ਨੇ ਹੁਕਮ ਕੀਤਾ। ਪਾਤਸ਼ਾਹ ਜੀ ਦੇ ਕੇਸ ਬੜੇ ਸੁੰਦਰ, ਕਹਿੰਦੇ ਗੁਰਦੇਵ ਦੇ ਕੇਸਾਂ ਦੇ ਦਰਸ਼ਨ ਕਰਨੇ ਆ ਨਾ, ਤਖ਼ਤ ਕੇਸਗੜ੍ਹ ਸਾਹਿਬ ਚੱਲ ਕੇ ਦਰਸ਼ਨ ਕਰੋ ਕੰਘੇ ਵਿੱਚ। ਅੱਜ ਵੀ ਗੁਰਦੇਵ ਦੇ ਉਹ ਕੇਸ ਇੰਨੇ ਸੁੰਦਰ ਨੇ, ਵੇਖਦਿਆਂ ਵੇਖਦਿਆਂ ਦਿਲ ਕਰਦਾ ਕਿ ਮਨ ਸਾਹਿਬ ਜੀ ਦੇ ਇਹਨਾਂ ਕੇਸਾਂ ਤੋਂ ਵਾਰੀ ਕਰੀ ਜਾਈਏ। ਇੱਕੋ ਇੱਕ ਨਿਸ਼ਾਨੀ ਉਹ ਕੇਸ ਮਹਾਰਾਜ ਜੀ ਦੇ, ਜੋ ਗੁਰਦੇਵ ਦੇ ਤਨ ਦੇ ਕੇਸ ਨੇ ਆਪਣੇ ਸਰੀਰ ਦੇ। ਦੋ ਮਹਾਂਪੁਰਖਾਂ ਦੇ ਕੇਸ ਕਹਿੰਦੇ ਹੈਣ ਧਰਤੀ ਤੇ, ਇੱਕ ਹਜ਼ਰਤ ਮੁਹੰਮਦ ਸਾਹਿਬ ਦੇ, ਉਹਨਾਂ ਨੇ ਰੱਖੇ ਸਾਊਦੀ ਦੇ ਵਿੱਚ ਬੜੇ ਸਾਂਭ ਕੇ, ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਕੇਸ ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਸ਼ੋਭਨੀਕ ਹਨ, ਸੰਗਤ ਦਰਸ਼ਨ ਕਰਦੀ, ਜਿਹੜੇ ਪੀਰ ਬੁੱਧੂ ਸ਼ਾਹ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਸੀ। ਉਹ ਗੁਰਦੇਵ ਦੇ ਮੁੱਖ ਮੰਡਲ ਤੇ ਦਾੜਾ ਅਤਿ ਸੁੰਦਰ, ਮਧਭਾਵਲ ਪੰਕਜ ਪਰ ਹੋਹੀ, ਜਿਵੇਂ ਕਹਿੰਦੇ ਕਮਲ ਦੇ ਫੁੱਲ ਤੇ ਭਵਰੇ ਮਡਰਾਉਂਦੇ ਆ, ਏਦਾਂ ਗੁਰਦੇਵ ਦੇ ਮੁੱਖ ਮੰਡਲ ਤੇ ਕਾਲੇ ਰੰਗ ਦੇ ਕੇਸ ਲਹਿਰਾ ਰਹੇ ਹਨ।
ਕੁੰਡਲ ਚੰਚਲ ਕਾਨਨ ਮਾਈ,
ਬੜੇ ਸੋਹਣੇ ਕਰਨ ਕੁੰਡਲ ਵੀ ਧਾਰਨ ਕੀਤੇ, ਬਾਦਸ਼ਾਹੀ ਠਾਠ ਦਾ ਪ੍ਰਤੀਕ ਹਨ।
ਮੁੱਖ ਮੰਡਲ ਪਰ ਸ਼ੋਭਤ ਛਾਈ,
ਆਹਾ ਬੜੀ ਸੋਹਣੀ ਮਹਾਰਾਜ ਜੀ ਦੇ ਮੁੱਖ ਮੰਡਲ ਦੀ ਛਵੀ ਹੈ, ਪ੍ਰਕਾਸ਼ ਹੈ।
ਕਿਰਪਾ ਪਰੇ ਦ੍ਵੈ ਨੈਣ ਰਸੀਲੇ,
ਮੇਰੇ ਪਾਤਸ਼ਾਹ ਦੇ ਨੇਤਰ ਕਿਰਪਾ ਦੇ ਰੰਗ ਚ ਭਰੇ ਹੋਏ ਹਨ। ਰਸੀਲੇ, ਰਸੀਲੇ ਮਤਲਬ ਰਸ ਨਾਲ ਭਰੇ ਹੋਏ, ਨੇਤਰਾਂ ਵਿੱਚ ਅੰਮ੍ਰਿਤ ਰਾਸੀ ਵਰਤਦਾ, ਜਿੱਧਰ ਵੇਖਦੇ ਨੇ ਅਮਿਆਂ ਦ੍ਰਿਸ਼ਟ ਸ਼ੁਭ ਕਰ ਹਰੈ ਅਗ ਪਾਪ ਸਕਲ ਮਲ। ਪਟ ਸਾਹਿਬਾਨ ਸਵਈਆਂ ਚ ਬਚਨ ਕਰਦੇ, ਅਮਿਆਂ ਦ੍ਰਿਸ਼ਟ ਸ਼ੁਭ ਕਰ ਹਰੈ ਅਗ ਪਾਪ ਸਕਲ ਮਲ। ਅੰਮ੍ਰਿਤ ਦ੍ਰਿਸ਼ਟੀ ਕਰਕੇ ਮਹਾਰਾਜ ਆਪਣੇ ਸੇਵਕਾਂ ਦੇ ਸਾਰੀ ਪਾਪ ਹਰ ਲੈਂਦੇ ਹਨ। ਹਾਂਜੀ,
ਚਿਤਵਨ ਤਿਰਛੇ ਛਕਤ ਛਬੀਲੇ,
ਆਹਾ ਜਦੋਂ ਟੇਢੀ ਜੀ ਅੱਖ ਕਰਕੇ ਵੇਖਦੇ ਨਾ, ਚਿੰਮੀ ਅੱਖਾਂ ਦੀ ਚਿੰਮੀ, ਕਾਲੀ ਚਿੰਮੀ, ਉਹਨੂੰ ਟੇਢੀ ਕਰਕੇ ਤੱਕਦੇ ਜਿਸ ਵੱਲ, ਬਸ ਉਹ ਨਿਹਾਲ ਹੋ ਜਾਂਦਾ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ। ਐਸੀ ਮਹਾਰਾਜ ਜੀ ਦੀ ਤੱਕਣੀ ਹੈ,
ਬਿਨ ਗੁਣ ਤਨੁਖ ਕੁਟਲ ਅਸ ਪੋ ਹੈ।
ਮਹਾਰਾਜ ਜੀ ਦੀਆਂ ਭੋਹਾਂ ਪਰਵੱਟੇ ਉਹ ਏਦਾਂ ਨੇ ਜਿਵੇਂ ਕਮਾਣ ਨਹੀਂ ਹੁੰਦੀ, ਏਦਾਂ ਤਣੀ ਹੋਈ ਕਮਾਣ, ਏਦਾਂ ਮਹਾਰਾਜ ਜੀ ਦੀਆਂ ਭੋਹਾਂ ਕਮਾਣ ਦੇ ਤੁਲ ਹਨ।
ਪਾਲ ਭਾਗ ਪਰ ਹੋਏ ਸਭ ਸੋ ਹੈ,
ਮਹਾਰਾਜ ਜੀ ਦਾ ਮੱਥਾ ਚੌੜਾ ਹੈ, ਉਹਦੇ ਵਿੱਚ ਪ੍ਰਕਾਸ਼ ਹੈ। ਦੁਨੀਆਂ ਦੇ ਜਿੰਨੇ ਭਾਗ ਨੇ ਉਹ ਸਾਰੇ ਚੰਗੇ ਭਾਗ ਇਸ ਮਸਤਕ ਦੇ ਵਿੱਚੋਂ ਪ੍ਰਗਟ ਹੋ ਰਹੇ ਨੇ। ਐਸਾ ਸੋਹਣਾ ਮੱਥਾ ਮਹਾਰਾਜ ਜੀ ਦਾ ਭਾਗਾਂ ਭਰਿਆ,
ਚਿਕਨੇ ਕੇਸ ਪਾਸ ਸਰਸਾਏ,
ਨਾਲ ਹੀ ਦੁਮਾਲੇ ਦੇ ਕੋਲੋਂ ਜਿਹੜੀ ਕੰਨ ਪੱਟੀ ਹੁੰਦੀ ਹੈ, ਕੰਨ ਦੇ ਨਾਲੋਂ ਕੇਸ ਜਿਹੜੇ ਦੁਮਾਲੇ ਦੇ ਵਿੱਚੋਂ ਦੀ ਥੋੜੇ ਜਿਹੇ ਕੇਸ ਨਾ, ਕਾਲੇ ਚਿਕਨੇ ਚਿਕਨਾਹਟ ਭਰੇ ਚਮਕਦਾਰ ਕੇਸ ਮਹਾਰਾਜ ਜੀ ਦੇ, ਉਹ ਵਿੱਚੋਂ ਬਾਹਰ ਨਿਕਲੇ, ਬੜੇ ਸੁੰਦਰ ਲੱਗਦੇ ਹਨ।
ਜਨ ਪੰਨਗ ਛੋਨਾ ਸਮੁਦਾਏ,
ਮਾਨੋ ਕਾਲੇ ਰੰਗ ਦੀਆਂ ਨਾਗ, ਕਾਲੇ ਰੰਗ ਦੇ ਨਾਗ ਨੇ ਉਹ, ਜਿਵੇਂ ਕਾਲੇ ਰੰਗ ਦਾ ਨਾਗ ਹੁੰਦਾ ਨਾ, ਬੜਾ ਚਮਕਣਾ ਜਿਹਾ, ਬੜਾ ਸੁੰਦਰ ਲੱਗਦਾ ਵੇਖਣ ਨੂੰ। ਕਹਿੰਦੇ ਏਦਾਂ ਮਹਾਰਾਜ ਜੀ ਦੀਆਂ ਉਹ ਲਟਾਂ ਕੇਸ ਉਹ ਨਜ਼ਰ ਆਉਂਦੇ ਹਨ।
ਸੀਸ ਬੰਦੀ ਉਸ਼ਨੀਕ ਸੁਹਾਈ,
ਸੀਸ ਉੱਤੇ ਬੜੀ ਸੁੰਦਰ ਮਹਾਰਾਜ ਜੀ ਦੀ ਦਸਤਾਰ ਸਜੀ ਹੋਈ ਹੈ।
ਉਪਰ ਜਿਗਾ ਅਧਿਕ ਛਬ ਛਾਈ,
ਉੱਤੇ ਜਿਗਾ ਲੱਗੀ ਹੋਈ ਬੜੇ ਕਮਾਲ ਦੀ,
ਕਲਗੀ ਚੁਲਤ ਉਤੰਗ ਸੁਰੰਗਾ,
ਉੱਚੀ ਕਲਗੀ ਉਹਦੇ ਵਿੱਚ, ਜਗ੍ਹਾ ਦੇ ਵਿੱਚ ਕਲਗੀ ਲੱਗੀ ਹੋਈ ਉੱਚੀ ਉਤੰਗ ਹੋ ਕੇ ਸ਼ੋਭਨੀਕ ਹੋ ਰਹੀ ਹੈ।
ਜਟਤ ਜਵਾਹਰ ਜੀ ਬੌਰੰਗਾ,
ਇਹਦੇ ਵਿੱਚ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਹਨ।
ਪੁਰਟ ਦੰਡ ਜਟਤੀ ਬਹੁ ਜਾਈ,
ਔਰ ਕਹਿੰਦੇ ਮਹਾਰਾਜ ਸੱਚੀ ਪਾਤਸ਼ਾਹ ਜੀ ਦੀ ਬਹੁਤ ਸੋਹਣੇ ਜੜਾਊਆਂ ਦੇ ਸਹਿਤ ਜੜੀ ਹੋਈ ਹੈ।
ਤੁਰਤ ਚੋਰ ਚਾਰੋਂ ਦਿਸ਼ਮਾਈ,
ਚਵਰ ਮਹਾਰਾਜ ਜੀ ਦੇ ਸੀਸ ਉੱਤੇ ਝੁੱਲ ਰਿਹਾ, ਉਹ ਵੀ ਬੜਾ ਸੁੰਦਰ ਹੈ।
ਜਗ ਮਗ ਪੂਖਨ ਕਰਤ ਸਰੀਰਾ,
ਸਰੀਰ ਦੇ ਆਭੂਸ਼ਣ, ਹੱਥਾਂ ਵਿੱਚ ਵੀ ਗੁਰਦੇਵ ਦੇ ਸਵਰਨ ਦੇ ਸੋਨੇ ਦੇ ਕੜੇ ਨੇ, ਬਾਦਸ਼ਾਹ ਗੁਰਦੇਵ ਹਨ। ਕਹਿੰਦੇ ਬੜੇ ਸੋਹਣੇ ਉਹ ਸੋਨੇ ਦੇ ਆਭੂਸ਼ਣ ਵਿੱਚ ਹੀਰੇ ਜੜੇ ਹੋਏ, ਲਾਲ ਜੜੇ ਹੋਏ, ਉਹ ਜਗਮਗ ਜਗਮਗ ਕਰਦੇ ਹਨ।
ਬੈਠੀ ਬਿਕਸਤ ਮੁਖ ਬਰ ਬੀਰਾ,
ਪਾਤਸ਼ਾਹ ਜੀ ਬੈਠੇ, ਚਿਹਰਾ ਖਿੜਿਆ ਹੋਇਆ ਕਲਗੀਧਰ ਪਾਤਸ਼ਾਹ ਦਾ, ਨੇਤਰਾਂ ਵਿੱਚ ਲਾਲੀ ਹੈ, ਮਸਤੀ ਹੈ, ਰੰਗ ਹੈ, ਅੱਜ ਅਨੂਠਾ ਹੀ ਅਸਚਰਜ ਸਵਰੂਪ ਹੈ ਮੇਰੇ ਪਾਤਸ਼ਾਹ ਜੀ ਦਾ।
ਹਿੰਦੂ ਧਰਮ ਰੱਛਕ ਗੁਣ ਸਾਗਰ,
ਪਾਤਸ਼ਾਹ ਨਾ ਹੁੰਦੇ ਤੇ ਹਿੰਦੂ ਧਰਮ ਦੀ ਅੱਜ ਰੱਖਿਆ ਨਾ ਹੁੰਦੀ। ਅੱਜ ਹਿੰਦੂ ਧਰਮ ਹਿੰਦੁਸਤਾਨ ਦੀ ਧਰਤੀ ਤੇ ਹੈ ਤਾਂ ਉਹ ਕਲਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ ਕਰਕੇ।
ਤੁਰਕ ਤਰੁਨ ਤੋਰਨ ਗਜ ਨਾਗਰ,
ਮਲੇਛਾਂ ਦਾ, ਜਿਹੜੇ ਇਸ ਵੇਲੇ ਤੁਰਕ ਮਲੇਛ ਬਣ ਕੇ ਮਲੇਛਤਾਈ ਕਰ ਰਹੇ ਨੇ, ਇਹਨਾਂ ਦੇ ਰਾਜ ਭਾਗ ਦੀਆਂ ਜੜਾਂ ਪੁੱਟਣ ਵਾਸਤੇ ਕਲਗੀਆਂ ਵਾਲੇ ਪਾਤਸ਼ਾਹ।
ਜੇ ਅਸ ਧਿਆਨ ਰਿਦੇ ਮੋ ਤਰਈ, ਬਿਨ ਪਰਿਆਸ ਜਗ ਸਾਗਰ ਤਰਈ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਸਾਨੂੰ ਸਾਰਿਆਂ ਨੂੰ ਮੁਕਤ ਹੋਣ ਦਾ ਇੱਕ ਤਰੀਕਾ ਦੱਸ ਰਹੇ ਹੈ। ਕਹਿੰਦੇ ਜਿਹੜੇ ਮਾਈ ਭਾਈ ਚਾਹੁੰਦੇ ਹੈ ਕਿ ਸਾਨੂੰ ਕੁਝ ਨਾ ਕਰਨਾ ਪਏ, ਕੁਝ ਨਾ ਕਰਨਾ ਪਏ, ਅਸੀਂ ਮੁਕਤ ਹੋ ਜਾਈਏ, ਜਨਮ ਮਰਨ ਤੋਂ ਰਹਿਤ ਹੋ ਜਾਈਏ, ਤੇ ਕਹਿੰਦੇ ਫਿਰ ਇੱਕ ਕੰਮ ਕਰ ਲਓ, ਜਿਹੜਾ ਸਰੂਪ ਉੱਤੇ ਦੱਸਿਆ ਨਾ ਕਲਗੀਧਰ ਜੀ ਦਾ, ਬਸ ਇਹਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰੀ ਰੱਖੋ, ਹੋਰ ਕੁਝ ਨਾ ਕਰੋ, ਬਸ ਇਹ ਹੀ ਧਿਆਨ ਆਪਣੇ ਹਿਰਦੇ ਚ ਰੱਖੋ, ਬਿਨਾਂ ਕਿਸੇ ਯਤਨ ਤੋਂ ਇਸ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਜਾਵੇਗਾ।
ਸਤਿ ਸ੍ਰੀ ਅਕਾਲ।
ਜਿਵੇਂ ਭਾਈ ਸਾਹਿਬ ਜੀ ਨੇ ਵਰਣਨ ਕੀਤਾ, ਅਸੀਂ ਸਰਵਣ ਕੀਤਾ ਸਾਰਿਆਂ ਨੇ, ਸੁਰਤ ਵਿੱਚ ਉਹ ਸਾਰਾ ਧਿਆਨ ਉਦਾਂ ਉਦਾਂ ਚੱਲਿਆ ਹੈ। ਮਹਾਰਾਜ ਜੀ ਦਾ ਸੋਹਣਾ ਸਰੂਪ ਉਦਾਂ ਹੀ ਨਜ਼ਰ ਆ ਰਿਹਾ, ਕੇਸ ਉਦਾਂ ਹੀ ਦਿਸ ਰਹੇ ਹੈ, ਨੇਤਰਾਂ ਦੀ ਬਸਤੀ ਉਦਾਂ ਹੀ ਨਜ਼ਰ ਆ ਰਹੀ ਹੈ। ਇਹ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੀ ਲੇਖਣੀ ਦਾ ਕਮਾਲ ਹੈ। ਕਹਿੰਦੇ ਜਿਹੜਾ ਐਸਾ ਸਵਰੂਪ ਆਪਣੇ ਹਿਰਦੇ ਚ ਵਸਾਵੇਗਾ, ਬਿਨਾਂ ਪ੍ਰਿਆਸ ਜਗ ਸਾਗਰ ਤਰ ਹੀ ਉਹ ਇਸ ਜਗਤ ਸਾਗਰ ਤੋਂ ਤਰ ਜਾਏਗਾ।
ਤਬ ਸੰਗਤ ਸਗਰੀ ਚੱਲ ਆਈ,
ਜਦੋਂ ਮਹਾਰਾਜ ਜੀ ਦਾ ਦੀਵਾਨ ਸਜ ਗਿਆ ਫਿਰ ਸੰਗਤ ਆਈ।
ਪਦ ਪੰਕਜ ਬੰਦੇ ਸਿਰ ਨਿਆਈ,
ਸਭ ਨੇ ਆ ਕੇ ਗੁਰੂ ਚਰਨਾਂ ਤੇ ਵੰਦਨਾ ਕੀਤੀ ਹੈ। ਪਾਤਸ਼ਾਹ ਜਿਵੇਂ ਲੀਲਾ ਰਚ ਰਹੇ ਨੇ, ਪਰਖ ਕਰ ਰਹੇ ਨੇ ਸਿੱਖੀ ਦੀ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ।